ਤੁਸੀਂ ਹੋ SBS ਪੰਜਾਬੀ ਦੇ ਨਾਲ।
ਦੋਸਤੋ, ਆਵਾਜ਼, ਪਹਿਚਾਣ, ਪ੍ਰਭੂਸੱਤਾ ਅਤੇ ਸੰਧੀ ਆਦਿ ਉਸ ਭਾਸ਼ਾ ਦਾ ਮਹੱਤਵਪੂਰਨ ਹਿੱਸਾ ਬਣ ਕੇ ਰਹਿ ਗਏ ਹਨ ਜੋ ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਦੇ ਨਾਲ ਆਸਟ੍ਰੇਲੀਆ ਦੇ ਵਿਕਾਸ ਬਾਰੇ ਵਿਚਾਰ ਵਟਾਂਦਰੇ ਸਮੇਂ ਵਰਤੇ ਜਾਂਦੇ ਨੇ। ਜ਼ਿਆਦਾਤਰ ਲੋਕਾਂ ਲਈ ਇਹ ਸਿਰਫ ਲਫ਼ਜ਼ ਹੋਣਗੇ, ਪਰ ਫਸਟ ਨੇਸ਼ਨਜ਼ ਲੋਕਾਂ ਵਾਸਤੇ ਇਹ ਫੈਸਲਿਆਂ ਸਮੇਂ ਵਧੇਰੇ ਸ਼ਮੂਲੀਅਤ ਅਤੇ ਸੰਮਿਲਿਤ ਭਵਿੱਖ ਦਾ ਇੱਕ ਅਜਿਹਾ ਪ੍ਰਤੀਕ ਹਨ ਜੋ ਉਹਨਾਂ ਨੂੰ ਸਿੱਧਾ ਪ੍ਰਭਾਵਿਤ ਕਰਦੇ ਨੇ। ਲੋ, ਇਸ ਬਾਰੇ ਹੋਰ ਜਾਣਕਾਰੀ ਪੇਸ਼ ਹੈ MP ਸਿੰਘ ਕੋਲੋਂ ਕਿ ਇੰਡੀਜੀਨਸ ਰਿਕੋਗਨੀਸ਼ਨ ਦਾ ਮੰਤਵ ਅਸਲ ਵਿੱਚ ਹੈ ਕੀ। ਆਸਟ੍ਰੇਲੀਆ ਵਿੱਚ ਹਰ ਸਾਲ 26 ਜਨਵਰੀ ਵਾਲਾ ਦਿਨ 1788 ਵਿੱਚ ਹੋਈ ਬ੍ਰਿਟਿਸ਼ ਬਸਤੀਵਾਦ ਦੀ ਯਾਦ ਵਜੋਂ ਮਨਾਇਆ ਜਾਂਦਾ ਹੈ। ਸਮੇਂ ਸਮੇਂ ਉੱਤੇ ਇਸ ਨੂੰ ਕਈ ਨਾਵਾਂ ਜਿਵੇਂ ਵਰ੍ਹੇਗੰਢ ਦਿਵਸ, ਪਹਿਲਾ ਲੈਂਡਿੰਗ ਡੇ, ਸਥਾਪਨਾ ਦਿਵਸ ਅਤੇ ਸਾਲ 1994 ਵਿੱਚ ਤਾਂ ਇਸ ਨੂੰ ਆਸਟ੍ਰੇਲੀਆ ਡੇ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ ਹੈ। ਪਰ ਕਈ ਐਬੋਰੀਜਨਲ ਅਤੇ ਟੋਰਿਸ ਸਟੇਟ ਆਈਲੈਂਡਰ ਲੋਕਾਂ ਵੱਲੋਂ ਇਸ ਦਿਨ ਨੂੰ ਸਾਲ 1938 ਤੋਂ ਹੀ ਸੋਗ ਦੇ ਦਿਨ ਵਜੋਂ ਦੇਖਿਆ ਗਿਆ ਹੈ। ਅਜੋਕੇ ਸਮੇਂ ਵਿੱਚ ਇਸ ਨੂੰ ਹਮਲਾ ਦਿਨ ਜਾਂ ਸਰਵਾਈਵਲ ਡੇ ਵੀ ਕਿਹਾ ਗਿਆ ਹੈ। ਕੁਝ ਬਹੁਤ ਸੱਭਿਆਚਾਰਕ ਭਾਈਚਾਰਿਆਂ ਵੱਲੋਂ ਇਸ ਦਿਨ ਨੂੰ ਸਿਰਫ 26 ਜਨਵਰੀ ਹੀ ਕਿਹਾ ਜਾਂਦਾ ਹੈ। ਇਹਨਾਂ ਵੱਖੋ ਵੱਖਰੇ ਨਾਵਾਂ ਪਿੱਛੇ ਉਸ ਪ੍ਰਭੂ ਸੱਤਾ ਦਾ ਸੰਕਲਪ ਸਾਫ਼ ਦਿਖਦਾ ਹੈ ਜੋ ਸਵਦੇਸ਼ੀ ਆਸਟ੍ਰੇਲੀਅਨ ਲੋਕਾਂ ਦੀਆਂ ਜ਼ਮੀਨਾਂ ਅਤੇ ਲੋਕਾਂ ਬਾਰੇ ਸੁਭਾਵਕ ਅਧਿਕਾਰਾਂ ਜੋ ਯੂਰੋਪੀਅਨ ਲੋਕਾਂ ਦੇ ਪਹੁੰਚਣ ਤੋਂ ਪਹਿਲਾਂ ਮੌਜੂਦ ਸਨ ਅਤੇ ਉਹਨਾਂ ਨੂੰ ਕਦੇ ਸੌਂਪਿਆ ਨਹੀਂ ਸੀ ਗਿਆ। ਹਾਲਾਂਕਿ ਸਵਦੇਸ਼ੀ ਸਮੂਹਾਂ ਵਿੱਚ ਵੀ ਇਸ ਬਾਰੇ ਵੱਖੋ ਵੱਖਰੇ ਵਿਚਾਰ ਹਨ ਕਿ ਇਸ ਸਰਵ ਸੱਤਾ ਨੂੰ ਮਾਨਤਾ ਦੇਣੀ ਕਿਸ ਤਰੀਕੇ ਨਾਲ ਚਾਹੀਦੀ ਹੈ ਅਤੇ ਇਹੀ ਮਾਨਤਾ ਸੰਧੀ, ਆਵਾਜ਼ ਅਤੇ ਸੱਚ ਬਾਰੇ ਆਸਟ੍ਰੇਲੀਅਨ ਬਹਿਸ ਦਾ ਸ਼ੁਰੂਆਤੀ ਬਿੰਦੂ ਵੀ ਹੈ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਨੂੰ ਪਛਾਣਨ ਲਈ ਸੰਵਿਧਾਨਕ ਤਬਦੀਲੀ ਕਰਨਾ ਕੋਈ ਸਧਾਰਨ ਗੱਲ ਨਹੀਂ ਹੈ। ਇਹ ਪ੍ਰਕਿਰਿਆ ਜਿਸ ਹਾਲਾਤ ਵਿੱਚ ਹੁਣ ਪਹੁੰਚੀ ਹੈ, ਇਸ ਪਿੱਛੇ ਕਈ ਦਹਾਕਿਆਂ ਦੀ ਮਾਹਰਾਂ ਦੀ ਮਿਹਨਤ, ਸੈਨੇਟ ਪੜਤਾਲਾਂ, ਸੰਵਿਧਾਨਕ ਕਮਿਸ਼ਨਾਂ ਅਤੇ ਜਨਮਤ ਦੀਆਂ ਸਿਫਾਰਸ਼ਾਂ ਦੀ ਮਿਹਨਤ ਲੱਗੀ ਹੋਈ ਹੈ। ਉਲੂਰੂ ਸਟੇਟਮੈਂਟ ਫਰੋਮ ਦਾ ਹਾਰਟ ਵਾਲੇ ਮਾਡਲ ਨੂੰ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਇਸ ਜਨਤਕ ਮੁਹਿੰਮ ਦੇ ਮੁਖੀ ਡੀਨ ਪਾਰਕਨ ਕਹਿੰਦੇ ਹਨ ਕਿ ਇਸ ਦਾ ਮੰਤਵ ਵਧੇਰੇ ਸਮਰਥਨ ਪੈਦਾ ਕਰਨਾ ਹੈ ਅਤੇ ਵਿਸ਼ੇਸ਼ ਤੌਰ 'ਤੇ ਸੰਵਿਧਾਨ ਵਿੱਚ ਇੱਕ ਆਦਿਵਾਸੀ ਸਲਾਹਕਾਰ ਸੰਸਥਾ ਨੂੰ ਗਠਿਤ ਕਰਨਾ ਹੈ।
Our mandate is 100% the Uluru Statement. Voice, treaty, truth, very much part of our agenda. And as I said, within that, the idea of a voice to Parliament that is representative of Aboriginal and Torres Strait Islander peoples and speaks to the Parliament, speaks into Australian democracy and has the protection of the Australian Constitution, so it can't be just disbanded like other entities have in the past.
ਸਵਦੇਸ਼ੀ ਲੋਕਾਂ ਲਈ ਬਣਾਏ ਮੰਤਰਾਲੇ ਦੇ ਮੰਤਰੀ ਕੈਨ ਵਿਆਤ ਦਾ ਕਹਿਣਾ ਹੈ ਕਿ ਇਹ ਆਵਾਜ਼ ਇੱਕ ਪ੍ਰਤੀਨਿਧੀ ਸੰਸਥਾ ਬਣਾ ਕੇ ਪੈਦਾ ਕੀਤੀ ਜਾ ਸਕਦੀ ਹੈ ਅਤੇ ਇਸ ਨਾਲ ਪਾਰਲੀਮੈਂਟ ਦੀ ਥਾਂ ਤੇ ਸਰਕਾਰ ਦੀ ਆਵਾਜ਼ ਪੈਦਾ ਹੋ ਸਕੇਗੀ।
The reality is you can have a voice to parliament but the voice to government is to whichever significant party is the government of the day. They're the ones who have the purse strings. They're the ones who define the policies, they're the ones who introduce legislation. So that's who you've got to influence, the government. By virtue of government activity, it then influences the parliament.
ਪਰ ਬੰਜਾਲੋਂਗ ਅਤੇ ਕੰਗਰਾਹੰਕਨ ਮੁਖੀ ਡਾਨੀ ਲਾਰਕਨ ਕਹਿੰਦੀ ਹੈ ਕਿ ਮੰਤਰੀ ਵੱਲੋਂ ਸਿਰਫ ਆਵਾਜ਼ ਪੈਦਾ ਕਰਨ ਵਾਸਤੇ ਇੱਕ ਸੰਗਠਨ ਬਣਾਉਣ ਦਾ ਪ੍ਰਸਤਾਵ ਮੰਦਭਾਗਾ ਹੈ ਅਤੇ ਇਸ ਨਾਲ ਨਿਰਾਸ਼ਾ ਪੈਦਾ ਹੋਵੇਗੀ ਕਿਉਂਕਿ ਅਜਿਹਾ ਕਰਨ ਨਾਲ ਸੰਵਿਧਾਨ ਵਿੱਚ ਸ਼ਮੂਲੀਅਤ ਨਹੀਂ ਹੋ ਪਾਏਗੀ।
I've looked at what he's advocated for and the notion of citizenship and what that entails for Indigenous Australians today in a contemporary sense and in a practical sense. I see the voice to Parliament being the best way forward and a great model for us to progress with. So the model, I just want to be clear about, like, the model for the voice to Parliament, you know, in terms of its detailed design, that's still happening at the moment, so that the design of the model is still yet to come.
ਇਸ ਸਮੇਂ ਇੱਕ ਰਸਮੀ ਸੰਧੀ ਉੱਤੇ ਵੀ ਵਿਚਾਰਾਂ ਹੋ ਰਹੀਆਂ ਹਨ ਜਿਸ ਨਾਲ ਸਰਕਾਰ ਅਤੇ ਸਵਦੇਸ਼ੀ ਲੋਕਾਂ ਵਿਚਕਾਰ ਇੱਕ ਅਜਿਹਾ ਸਮਝੌਤਾ ਕਰਨਾ ਹੈ ਜਿਸ ਨਾਲ ਬ੍ਰਿਟਿਸ਼ ਲੋਕਾਂ ਦੇ ਆਉਣ ਤੋਂ ਪਹਿਲਾਂ ਵਾਲੀ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਦੇਸ਼ਾਂ ਦੀ ਹੋਂਦ ਨੂੰ ਮੰਨਣਾ ਹੋਵੇਗਾ। ਬਹੁਤ ਸਾਰੇ ਲੋਕਾਂ ਲਈ ਇਹ ਸੰਧੀ ਬੇਸ਼ੱਕ ਰਾਸ਼ਟਰੀ, ਖੇਤਰੀ ਜਾਂ ਰਾਜ ਆਧਾਰਿਤ ਹੀ ਕਿਉਂ ਨਾ ਹੋਵੇ, ਪਰ ਇਹ ਵੌਇਸ ਟੂ ਪਾਰਲੀਮੈਂਟ ਤੋਂ ਪਹਿਲਾਂ ਹੋਣੀ ਚਾਹੀਦੀ ਹੈ। ਇਸ ਨਾਲ ਪ੍ਰਭੂ ਸੱਤਾ ਦੀ ਪਛਾਣ, ਮੇਲ ਮਿਲਾਪ ਅਤੇ ਸੱਚ ਦੀ ਅਜਿਹੀ ਪਛਾਣ ਹੋਵੇਗੀ ਜਿਸ ਤਰ੍ਹਾਂ ਨਿਊਜ਼ੀਲੈਂਡ, ਕੈਨੇਡਾ ਅਤੇ ਸੰਯੁਕਤ ਰਾਜ ਨੇ ਕੀਤੀ ਹੋਈ ਹੈ। ਸਾਲ 2017 ਵਿੱਚ ਉਲੂਰੂ ਸਟੇਟਮੈਂਟ ਵਿੱਚੋਂ ਕੁਝ ਸਮੂਹ ਬਾਹਰ ਹੋ ਗਏ ਸਨ ਜਿਨ੍ਹਾਂ ਵਿੱਚ ਵਿਕਟੋਰੀਆ ਦੀ ਮੌਜੂਦਾ ਗ੍ਰੀਨਜ਼ ਸੈਨੇਟਰ ਲੀਡੀਆ ਥੌਪ ਵੀ ਸ਼ਾਮਲ ਸੀ। ਮਿਸ ਥੌਪ ਦਾ ਕਹਿਣਾ ਹੈ ਕਿ ਸਵਦੇਸ਼ੀ ਮਾਨਤਾ ਲਈ ਸੰਧੀ ਦੀ ਵਕਾਲਤ ਕਰਨਾ ਸਭ ਤੋਂ ਉੱਤਮ ਕਦਮ ਹੋਵੇਗਾ।
We've been dealing with so much injustice and oppression over the last 240 plus years. We haven't come to any kind of settlement or conversation about a settlement. And I believe that the mechanism to get there is through a treaty, and it has to be by the people, for the people.
ਬੇਸ਼ੱਕ ਕਿਸੇ ਸੰਧੀ ਵਾਸਤੇ ਜਨਮਤ ਦੀ ਜ਼ਰੂਰਤ ਤਾਂ ਨਹੀਂ ਹੋਵੇਗੀ, ਪਰ ਮਿਸ ਥੌਪ ਦਾ ਮੰਨਣਾ ਹੈ ਕਿ ਇਸ ਵਾਸਤੇ ਇੱਕ ਸੰਪੂਰਨ ਅਤੇ ਸੰਮਿਲਿਤ ਸਲਾਹ ਮਸ਼ਵਰੇ ਦੀ ਜ਼ਰੂਰਤ ਜ਼ਰੂਰ ਹੋਵੇਗੀ।
It is their right to self-determine what they want and what they need. And, you know, there's examples of that around the world, particularly in New Zealand, where there were clans that didn't participate in the Treaty of Waitangi. So I think that we need to take the time. I mean, you know, are we in a rush? We need to ensure that we have respectful conversations with people and allow people, all people, to come to the table and not some invite-only process that locks a lot of our grassroots people out.
ਦੋਸਤੋ, SBS ਨਿਊਜ਼ ਅਤੇ NITV ਦੇ SML ਗਾਲਿਬ ਦੀ ਮਦਦ ਦੇ ਨਾਲ ਇਹ ਜਾਣਕਾਰੀ ਪੰਜਾਬੀ ਵਿੱਚ ਤੁਹਾਡੇ ਤੱਕ ਲੈ ਕੇ ਆਉਂਦੀ MP ਸਿੰਘ ਨੇ। ਜਾਣਨੇ ਚਾਹਾਂਗੇ ਤੁਹਾਡੇ ਵਿਚਾਰ। ਸੁਨੇਹਾ ਭੇਜ ਸਕਦੇ ਹੋ 0429-9263 ਦੇ ਉੱਤੇ ਜਾਂ ਈਮੇਲ ਕਰ ਸਕਦੇ ਹੋ punjabi.program@sbs.com.au ਦੇ ਉੱਤੇ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।